ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਜੀਵਨ ਛੋਹ ਨਾਲ ਸਵਰੇ ਹੋਏ ਜੀਵਨਾਂ ਵਿੱਚੋਂ ਇੱਕ ਜੀਵਨ ਸਰਦਾਰ ਦਮੋਦਰ ਸਿੰਘ ਜੀ ਸਨ। ਇਹ ਉਹ ਦਮੋਦਰ ਸਿੰਘ ਜੀ ਸਨ ਜਿਹੜੇ ਕਾਫੀ ਸਮੇਂ ਪ੍ਰੋਫੈਸਰ ਪੂਰਨ ਸਿੰਘ ਜੀ ਨਾਲ ਉੱਚੀ ਵਿੱਦਿਆ ਪ੍ਰਾਪਤ ਕਰਨ ਲਈ ਜਾਪਾਨ ਗਏ ਸਨ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਸਰਦਾਰ ਮਨਮੋਹਨ ਸਿੰਘ ਜੀ ਦੇ ਵੱਡੇ ਭਰਾਤਾ ਦਾ ਨਾਂ ਸਰਦਾਰ ਦਮੋਦਰ ਸਿੰਘ ਸੀ। ਅਲੂਵਾਲੀ ਬਰਾਦਰੀ ਨੇ ਆਪਣੇ ਖਰਚੇ 'ਤੇ ਹੀ ਪ੍ਰੋਫੈਸਰ ਪੂਰਨ ਸਿੰਘ ਦੇ ਨਾਲ ਇਹਨਾਂ ਨੂੰ ਉੱਚੀ ਪੜ੍ਹਾਈ ਲਈ ਜਾਪਾਨ ਭੇਜਿਆ। ਆਪ ਨੇ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਡਿਗਰੀ 3 ਸਾਲਾਂ ਵਿੱਚ ਪ੍ਰਾਪਤ ਕਰ ਲਈ, ਪਰ ਕੁਸੰਗਤ ਵਿੱਚ ਪੈ ਕੇ ਇਹਨਾਂ ਕੇਸ ਕਤਲ ਕਰਵਾ ਦਿੱਤੇ। ਜਦੋਂ ਇਸ ਬਾਰੇ ਪਰਿਵਾਰ ਨੂੰ ਪਤਾ ਲੱਗਾ ਤਾਂ ਉਹ ਬਹੁਤ ਦੁਖੀ ਹੋਇਆ। ਉਹ ਪਿਤਾ ਤੋਂ ਡਰਦੇ ਹੋਏ ਵਾਪਸ ਨਾ ਪਰਤੇ ਅਤੇ ਲਗਭਗ 6 ਵਰੇ ਉਹ ਉਹਨਾਂ ਦੇਸ਼ਾਂ ਵਿੱਚ ਹੀ ਫਿਰਦੇ ਰਹੇ। ਆਖਿਰ 1906 ਵਿੱਚ ਵਾਪਸ ਆਏ। ਕਾਫੀ ਕਹਿਣ ਸੁਣਨ ਤੋਂ ਪਿੱਛੋਂ ਉਹਨਾਂ ਨੇ ਕੇਸ ਤਾਂ ਰੱਖ ਲਏ, ਪਰ ਉਹ ਸਿੱਖੀ ਤੋਂ ਓਪਰੇ ਰਹੇ। ਜਦੋਂ ਜਾਪਾਨ ਗਏ ਸਨ ਤਾਂ ਆਪ ਜੀ ਦੀ ਸ਼ਾਦੀ ਹੋ ਚੁੱਕੀ ਸੀ ਅਤੇ ਇੱਕ ਲੜਕਾ ਵੀ ਹੋਇਆ ਸੀ। ਪਿੱਛੋਂ ਉਹਨਾਂ ਨੇ ਦੱਸਿਆ ਸੀ ਕਿ ਜੇਕਰ ਮੇਰੀ ਸ਼ਾਦੀ ਨਾ ਹੋਈ ਹੁੰਦੀ ਤਾਂ ਮੈਂ ਵਾਪਸ ਨਹੀਂ ਸੀ ਆਉਣਾ, ਕਿਉਂਕਿ ਇਹ ਮੇਰਾ ਇਖਲਾਕੀ ਫਰਜ਼ ਹੈ ਕਿ ਮੈਂ ਬੱਚੇ ਅਤੇ ਪਤਨੀ ਨੂੰ ਸੰਭਾਲਾਂ। ਆਪ ਕਸ਼ਮੀਰ ਵਿੱਚ ਬਿਜਲੀ ਦੇ ਇੰਜੀਨੀਅਰ ਲੱਗ ਗਏ। ਆਪ ਸਰਦੀਆਂ ਵਿੱਚ ਐਬਟਾਬਾਦ ਜਾਂਦੇ ਤਾਂ ਉਹਨਾਂ ਦੇ ਪਿਤਾ ਜੀ ਸਿੱਖੀ ਬਾਰੇ ਕਾਫੀ ਕੁਝ ਦੱਸਦੇ, ਪਰ ਉਹਨਾਂ 'ਤੇ ਕੁਝ ਅਸਰ ਨਾ ਹੁੰਦਾ। 1913 ਵਿੱਚ ਸਰਦਾਰ ਮਨਮੋਹਨ ਸਿੰਘ ਜੀ ਪ੍ਰੋਫੈਸਰ ਪੂਰਨ ਸਿੰਘ ਜੀ ਨੂੰ ਮਿਲੇ ਅਤੇ ਬੇਨਤੀ ਕੀਤੀ ਕਿ ਆਪਣੇ ਸਾਥੀ ਨੂੰ ਵੀ ਇਸ ਰੰਗ ਵਿੱਚ ਰੰਗੋ। ਸਾਡੇ ਪਰਿਵਾਰ ਵਿੱਚ ਉਹ ਵੱਖਰੇ ਵੱਖਰੇ ਹਨ। ਉੱਤਰ ਵਿੱਚ ਪ੍ਰੋਫੈਸਰ ਸਾਹਿਬ ਨੇ ਕਿਹਾ, ਜਦੋਂ ਆਦਮੀ ਪਾਣੀ ਅੰਦਰ ਡੁੱਬਦਾ ਹੈ ਤਦੋਂ ਹੇਠਾਂ ਨਹੀਂ ਬੈਠ ਜਾਂਦਾ, ਕੁਝ ਚਿਰ ਹੇਠਾਂ ਜਾ ਕੇ ਫਿਰ ਉੱਪਰ ਆਉਂਦਾ ਹੈ। ਕੁਦਰਤ ਮੌਕਾ ਦਿੰਦੀ ਹੈ, ਜੋ ਹੁਣ ਵੀ ਕੋਈ ਵੇਖ ਲਵੇ ਅਤੇ ਕੱਢ ਲਵੇ ਅਤੇ ਬਚ ਜਾਵੇ। ਜੋ ਆਦਮੀ ਹੇਠਾਂ ਜਾ ਕੇ ਕਿਧਰੇ ਅੜ ਗਿਆ, ਕਿਸੇ ਚੀਜ਼ ਦੇ ਹੇਠਾਂ ਆ ਗਿਆ, ਉਹ ਫਿਰ ਉੱਪਰ ਨਹੀਂ ਆਉਂਦਾ, ਉਸ ਦੇ ਬਚ ਜਾਣ ਦਾ ਅਵਸਰ ਖਤਮ ਹੋ ਜਾਂਦਾ ਹੈ। ਇਸੇ ਤਰ੍ਹਾਂ ਮੈਂ ਗੁਰੂ ਜੀ ਦੀ ਸਿੱਖੀ ਦਾ ਤਿਆਗ ਕੀਤਾ, ਪਰ ਪਰਮਾਰਥ ਦੇ ਰਸਤੇ ਨੂੰ ਛੋੜਿਆ ਨਹੀਂ। ਹਰ ਖਿਆਲ ਦੇ ਸਾਧੂਆਂ ਸੰਤਾਂ ਮਹਾਤਮਾਵਾਂ ਨੂੰ ਮਿਲਦਾ ਰਿਹਾ, ਖੋਜ ਕਰਦਾ ਰਿਹਾ। ਮੇਰੀ ਭਾਲ ਜਾਰੀ ਰਹੀ, ਗੁਰੂ ਜੀ ਦੀ ਮਿਹਰ ਹੋਈ, ਗੁਰਮੁਖ ਦੀ ਪ੍ਰਾਪਤੀ ਹੋ ਗਈ। ਦਮੋਦਰ ਸਿੰਘ ਨੇ ਇਹ ਰਸਤਾ ਹੀ ਤਿਆਗ ਦਿੱਤਾ ਹੈ। 1911 ਵਿੱਚ ਦਮੋਦਰ ਸਿੰਘ ਜੀ ਦੀ ਪਤਨੀ ਚੜ੍ਹਾਈ ਕਰ ਗਈ ਸੀ। ਪਹਿਲਾਂ ਤਾਂ ਕਹਿੰਦੇ ਸਨ ਕਿ ਹੋਰ ਸ਼ਾਦੀ ਨਹੀਂ ਕਰਨੀ, ਪਰ 1913 ਵਿੱਚ ਉਹ ਦੇਹਰਾਦੂਨ ਗਏ। ਉੱਥੇ ਪ੍ਰੋਫੈਸਰ ਪੂਰਨ ਸਿੰਘ ਦੇ ਮਿਲਣ ਵਾਲੇ ਪਰਿਵਾਰ ਦੀ ਇੱਕ ਲੜਕੀ ਡਿੱਠੀ, ਜਿਸ ਦੀ ਮਾਂ ਮੇਮ ਸੀ ਅਤੇ ਲੜਕੀ ਪੜ੍ਹੀ ਲਿਖੀ ਸੁਸ਼ੀਲ ਅਤੇ ਸੋਹਣੀ ਸੀ। ਪੂਰਨ ਸਿੰਘ ਨੇ ਇਹਨਾਂ ਨਾਲ ਗੱਲ ਕੀਤੀ ਅਤੇ ਇਹ ਮੰਨ ਗਏ। ਲੜਕੀ ਦੀ ਮਾਂ ਵੀ ਮੰਨ ਗਈ। ਦਮੋਦਰ ਸਿੰਘ ਉਸ ਲੜਕੀ ਪਰ ਮੋਹਿਤ ਹੋ ਗਏ, ਪਰ ਲੜਕੀ ਨੇ ਉਹਨਾਂ ਨਾਲ ਸ਼ਾਦੀ ਕਰਨ ਤੋਂ ਇਨਕਾਰ ਕਰ ਦਿੱਤਾ। ਉਹ ਉਦਾਸ ਚਿੱਤ ਪ੍ਰੋਫੈਸਰ ਸਾਹਿਬ ਦੇ ਘਰ ਆ ਗਏ। ਪੁੱਛਣ 'ਤੇ ਉਹ ਰੋ ਪਏ ਅਤੇ ਕਿਹਾ ਕਿ ਮੈਨੂੰ ਕੋਈ ਸਾਥੀ ਪਸੰਦ ਨਹੀਂ ਸੀ ਆਉਂਦਾ, ਇੱਕ ਲੜਕੀ ਮਨ ਨੂੰ ਭਾਈ ਸੀ ਉਸਨੇ ਨਾ ਕਰ ਦਿੱਤੀ ਹੈ, ਮੇਰਾ ਜੀਵਣਾ ਹੀ ਨਿਸ਼ਫਲ ਹੈ। ਉਹ ਉਦਾਸ ਚਿੱਤ ਬਾਹਰ ਹੀ ਟਹਿਲਦੇ ਰਹੇ ਅਤੇ ਕਹਿਣ 'ਤੇ ਵੀ ਕਮਰੇ ਅੰਦਰ ਨਾ ਆਏ। ਪ੍ਰੋਫੈਸਰ ਸਾਹਿਬ ਨੇ ਗਿਲਾਸ ਵਿੱਚ ਵਿਸਕੀ ਜਾਂ ਬਰਾਂਡੀ ਪਾ ਕੇ ਉਹਨਾਂ ਨੂੰ ਕਿਹਾ ਕਿ ਇਹ ਦਵਾਈ ਹੈ, ਪੀ ਲਵੋ। ਕੁਝ ਮਿੰਟਾਂ ਵਿੱਚ ਅਜਿਹਾ ਅਸਰ ਹੋਇਆ ਕਿ ਗਮ ਗਲਤ ਹੋ ਗਿਆ ਅਤੇ ਸਰੂਰ ਵਿੱਚ ਗੱਲਾਂ ਬਾਤਾਂ ਕੀਤੀਆਂ ਅਤੇ ਖਾਣਾ ਵੀ ਖਾਧਾ। ਪ੍ਰੋਫੈਸਰ ਸਾਹਿਬ ਨੇ ਇਹ ਚੰਗਾ ਮੌਕਾ ਜਾਣ ਕੇ ਆਖਿਆ, ਜਿਸ ਤਰ੍ਹਾਂ ਹੁਣ ਤੂੰ ਕਿਸੇ ਸਰੂਰ ਵਿੱਚ ਹੈ, ਖੁਸ਼ੀ ਵਿੱਚ ਹੈ, ਉਤਸ਼ਾਹ ਵਿੱਚ ਹੈ, ਨਾਮ ਪ੍ਰਾਪਤ ਫਕੀਰ ਅੱਠੇ ਪਹਿਰ ਇਸੇ ਤਰ੍ਹਾਂ ਦੇ ਸਗੋਂ ਇਸਥੀ ਉੱਚੇ ਨਸ਼ੇ ਵਿੱਚ ਅਤੇ ਸਰੂਰ ਵਿੱਚ ਰਹਿੰਦਾ ਹੈ। ਮੈਂ ਤੈਨੂੰ ਇੱਕ ਪੈਗ ਵਿਸਕੀ ਦਾ ਦਿੱਤਾ ਹੈ, ਜਿਸ ਦਾ ਇਹ ਅਸਰ ਹੈ, ਇਹ ਨਸ਼ਾ ਉਤਰ ਜਾਏਗਾ, ਫਿਰ ਤੈਨੂੰ ਟੋਟ ਪਵੇਗੀ। ਮਗਰ ਨਾਮ ਪ੍ਰਾਪਤ ਫਕੀਰ ਨੂੰ ਨਾਮ ਦੇ ਆਸਰੇ ਗੁਰਮੁਖ ਦੀ ਮਿਹਰ ਦਾ ਸਦਕਾ ਜੋ ਸਰੂਰ ਪ੍ਰਾਪਤ ਆਉਂਦਾ ਹੈ, ਉਹ ਜਿਉਂ ਜਿਉਂ ਨਾਮ ਰਸ ਪੀਓ ਵੱਧਦਾ ਹੀ ਜਾਂਦਾ ਹੈ। ਮੇਰੇ ਤਜਰਬੇ ਵਿੱਚ ਇਹ ਆਈ ਅਤੇ ਆਜ਼ਮਾਈ ਚੀਜ਼ ਹੈ ਅਤੇ ਬਿਲਕੁਲ ਠੀਕ ਅਤੇ ਸੱਚ ਆਖਦਾ ਹਾਂ। ਉਹ ਕੁਝ ਦਿਨ ਹੋਰ ਉੱਥੇ ਠਹਿਰੇ। ਪ੍ਰੋਫੈਸਰ ਸਾਹਿਬ ਨੇ ਨਾਮ ਦੀ ਜਾਚ ਸਿਖਾਈ ਕਿ ਨਾਮ ਦਾ ਸਾਬਣ ਲਾ ਕੇ ਕਿਸ ਤਰ੍ਹਾਂ ਮਨ ਨੂੰ ਧੋਈਦਾ ਹੈ। ਨਾਮ ਦੀ ਅਜਿਹੀ ਖਿੱਚ ਪਈ ਕਿ ਪ੍ਰੋਫੈਸਰ ਸਾਹਿਬ ਨੂੰ ਕਹਿਣ ਲੱਗੇ ਕਿ ਮੇਰੇ ਨਾਲ ਅੰਮ੍ਰਿਤਸਰ ਚਲੋ ਅਤੇ ਮੈਨੂੰ ਭਾਈ ਸਾਹਿਬ ਦੀ ਮਿੱਠੀ ਛੋਹ ਲੈ ਦੇਵੋ। ਪ੍ਰੋਫੈਸਰ ਸਾਹਿਬ ਨੌਕਰੀ ਦੇ ਕਾਰਨ ਨਾ ਜਾ ਸਕੇ, ਪਰ ਐਬਟਾਬਾਦ ਸਰਦਾਰ ਮਨਮੋਹਨ ਸਿੰਘ ਨੂੰ ਲਾਹੌਰ ਆਉਣ ਲਈ ਤਾਰ ਦੇ ਦਿੱਤੀ ਅਤੇ ਦਮੋਦਰ ਸਿੰਘ ਵੀ ਉੱਥੇ ਪੁੱਜ ਗਏ। ਪ੍ਰੋਫੈਸਰ ਸਾਹਿਬ ਨੇ ਭਾਈ ਸਾਹਿਬ ਨੂੰ ਸਾਰੀ ਗੱਲ ਲਿਖ ਦਿੱਤੀ ਹੋਈ ਸੀ। ਜਦੋਂ ਲਾਹੌਰ ਦੋਵੇਂ ਭਰਾ ਮਿਲੇ ਤਾਂ ਦਮੋਦਰ ਸਿੰਘ ਨੇ ਬੇਨਤੀ ਕੀਤੀ ਕਿ ਉਹ ਉਹਨਾਂ ਨੂੰ ਅੰਮ੍ਰਿਤਸਰ ਭਾਈ ਸਾਹਿਬ ਪਾਸ ਲੈ ਜਾਣ। ਸਰਦਾਰ ਜੀ ਨੇ ਕਿਹਾ ਕਿ ਮੈਨੂੰ ਹੁਕਮ ਨਹੀਂ ਹੈ। ਉਹਨਾਂ ਨੇ ਸਾਰੀ ਗੱਲ ਜੋ ਪ੍ਰੋਫੈਸਰ ਸਾਹਿਬ ਨਾਲ ਹੋਈ ਦੱਸੀ, ਜਿਸ ਨਾਲ ਸਰਦਾਰ ਜੀ ਨੂੰ ਕੁਝ ਵਿਸ਼ਵਾਸ ਆਇਆ। ਦੂਜੇ ਦਿਨ ਉਹ ਲਾਹੌਰੋਂ ਚੱਲ ਕੇ ਅੰਮ੍ਰਿਤਸਰ ਪੁੱਜ ਗਏ। ਹਾਲ ਬਾਜ਼ਾਰ ਵਿੱਚ ਆਪਣੇ ਵੱਡੇ ਭਰਾਤਾਂ ਨੂੰ ਸਮਾਨ ਪਾਸ ਖੜ੍ਹਾ ਕਰਕੇ ਆਪ ਉੱਪਰ ਭਾਈ ਸਾਹਿਬ ਪਾਸ ਗਏ। ਅੱਗੇ ਭਾਈ ਸਾਹਿਬ ਆਪਣੇ ਸਿਮਰਨ ਕਮਰੇ ਵਿੱਚ ਕੁਛ ਲਿਖ ਪੜ੍ਹ ਰਹੇ ਸਨ। ਸਰਦਾਰ ਮਨਮੋਹਨ ਸਿੰਘ ਜੀ ਫਤਿਹ ਗਜਾ ਕੇ ਉੱਥੇ ਬੈਠ ਗਏ। ਕੁਝ ਚਿਰ ਪਿੱਛੋਂ ਭਾਈ ਸਾਹਿਬ ਨੇ ਪੁੱਛਿਆ ਕਿ ਦਮੋਦਰ ਸਿੰਘ ਕਿੱਥੇ ਹੈ। ਉੱਤਰ ਵਿੱਚ ਉਹਨਾਂ ਨੇ ਆਖਿਆ ਕਿ ਉਹ ਹੇਠਾਂ ਹਨ। ਭਾਈ ਸਾਹਿਬ ਫਿਰ ਕੰਮ ਵਿੱਚ ਰੁੱਝ ਗਏ। 10 ਕੁ ਮਿੰਟ ਪਿੱਛੋਂ ਫਿਰ ਭਾਈ ਸਾਹਿਬ ਨੇ ਕਿਹਾ, ਜਦੋਂ ਕਿ ਕੰਮ ਖਤਮ ਹੋ ਗਿਆ ਸੀ, ਕਿ ਦਮੋਦਰ ਸਿੰਘ ਕਿੱਥੇ ਹੈ, ਚਲੋ ਮਿਲੀਏ। ਸਰਦਾਰ ਜੀ ਨੇ ਉੱਤਰ ਦਿੱਤਾ ਕਿ ਉਹ ਬਾਜ਼ਾਰ ਵਿੱਚ ਸਮਾਨ ਦੇ ਪਾਸ ਖੜ੍ਹੇ ਹਨ। ਭਾਈ ਸਾਹਿਬ ਉਹਨਾਂ ਨੂੰ ਬਾਜ਼ਾਰ ਵਿੱਚ ਮਿਲੇ ਅਤੇ ਨੌਕਰ ਨੂੰ ਸੱਦ ਕੇ ਸਮਾਨ ਚੁਕਵਾਇਆ ਅਤੇ ਉਹਨਾਂ ਨੂੰ ਉੱਪਰ ਲੈ ਆਏ ਅਤੇ ਰਲ ਕੇ ਚਾਹ ਛੱਕੀ। ਭਾਈ ਸਾਹਿਬ ਪ੍ਰੋਫੈਸਰ ਸਾਹਿਬ ਦੇ ਬਾਰੇ ਦਮੋਦਰ ਸਿੰਘ ਤੋਂ ਪੁੱਛਦੇ ਰਹੇ ਅਤੇ ਉਹਨਾਂ ਦੇ ਨੇਤਰਾਂ ਵਿੱਚ ਸਤਿਕਾਰ ਅਤੇ ਮਿੱਠਾ ਭਾਵ ਸੀ ਅਤੇ ਜੀ ਪ੍ਰਣਾਮ ਸੀ। ਭਾਈ ਸਾਹਿਬ ਨੇ ਸਰਦਾਰ ਮਨਮੋਹਨ ਸਿੰਘ ਜੀ ਨੂੰ ਹੁਕਮ ਦਿੱਤਾ ਕਿ ਇਹਨਾਂ ਨੂੰ ਦਰਬਾਰ ਸਾਹਿਬ ਲੈ ਜਾਓ ਅਤੇ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਵਿੱਚ ਇਹਨਾਂ ਦੀ ਹਾਜ਼ਰੀ ਲਗਵਾਓ। ਰਾਤ ਨੂੰ ਭਾਈ ਸਾਹਿਬ ਉਹਨਾਂ ਨਾਲ ਬਚਨ ਬਿਲਾਸ ਕਰਦੇ ਰਹੇ। ਦੂਜੇ ਦਿਨ ਫਿਰ ਉਹ ਦਰਬਾਰ ਸਾਹਿਬ ਗਏ। ਉਹਨਾਂ ਨੂੰ ਇੱਕ ਪੁਰਾਣਾ ਮਿੱਤਰ ਮਿਲ ਪਿਆ ਜੋ ਗੁਰਸਿੱਖ ਅਤੇ ਅੰਮ੍ਰਿਤਧਾਰੀ ਸੀ। ਮਿੱਤਰ ਕਹਿਣ ਲੱਗਾ ਕਿ ਗੁਰੂ ਸਾਹਿਬ ਨੇ ਕਿਹਾ ਹੈ, ਡਿੱਠੇ ਸਭੇ ਥਾਂ ਨਹੀਂ ਤੁਜਿਹਾ। ਗੁਰੂ ਸਾਹਿਬ ਜੀ ਨੇ ਕਿਹੜੀ ਪ੍ਰਦੇਸਾਂ ਦੀ ਯਾਤਰਾ ਕੀਤੀ ਸੀ ਅਤੇ ਸਾਰੇ ਥਾਂ ਦੇਖੇ ਸਨ? ਤੂੰ ਦੱਸ, ਤਕਰੀਬਨ ਸਾਰੀ ਦੁਨੀਆ ਗਾ ਕੇ ਆਇਆ ਹੈ, ਇਹ ਥਾਂ ਕੈਸਾ ਹੈ? ਉਸਨੇ ਕਿਹਾ, ਸਤਿਗੁਰੂ ਜੀ ਨੇ ਠੀਕ ਫੁਰਮਾਇਆ ਹੈ। ਮੈਂ ਜਾਪਾਨ ਦੇ ਬੋਧੀ ਮੰਦਰ, ਯੂਰਪ, ਅਮਰੀਕਾ ਦੇ ਵੱਡੇ ਚਰਚਾਂ ਵਿੱਚ ਗਿਆ ਹਾਂ, ਪਰ ਜੋ ਪ੍ਰਭਾਵ ਸਵੇਰੇ ਅੰਮ੍ਰਿਤ ਵੇਲਿਆ ਜਿੱਥੇ ਦੇਖਿਆ ਅਤੇ ਮਾਣਿਆ ਹੈ, ਕਿਧਰੇ ਨਹੀਂ ਦੇਖਿਆ। ਉਹ ਮਿੱਤਰ ਇਹ ਸੁਣ ਕੇ ਨਿਰੁੱਤਰ ਹੋ ਗਿਆ। ਦਮੋਦਰ ਸਿੰਘ ਜੋ ਪਹਿਲਾਂ ਸਿੱਖੀ ਨੂੰ ਅਤੇ ਗੁਰਬਾਣੀ ਨੂੰ ਮਖੌਲਾਂ ਕਰਦਾ ਸੀ, ਅੱਜ ਪੂਰੀ ਤਰ੍ਹਾਂ ਬਦਲ ਚੁੱਕਾ ਸੀ। ਭਾਈ ਸਾਹਿਬ ਜੀ ਨੇ ਦਿਨ ਨੂੰ ਅਤੇ ਫਿਰ ਸ਼ਾਮ ਨੂੰ ਸਿੱਖੀ ਉੱਤੇ ਬਚਨ ਕੀਤੇ। ਰਾਤ ਨੂੰ ਭਾਈ ਸਾਹਿਬ ਉਹਨਾਂ ਦੇ ਕਮਰੇ ਵਿੱਚ ਆਇਆ ਅਤੇ ਕਹਿਣ ਲੱਗੇ, ਦਮੋਦਰ ਸਿੰਘ, ਤੁਸੀਂ ਬਿਜਲੀ ਦੇ ਇੰਜੀਨੀਅਰ ਹੋ, ਤੂੰ ਸਾਨੂੰ ਕੀ ਕੋਈ ਉਪਦੇਸ਼ ਦੇਵੇ? ਤੁਹਾਡੀ ਬਿਜਲੀ ਤੁਹਾਨੂੰ ਉਪਦੇਸ਼ ਦਿੰਦੀ ਹੈ। ਤੁਸੀਂ ਇਹ ਤਾਂ ਮੰਨਦੇ ਹੋ ਕਿ ਅਸੀਂ ਵਾਹਿਗੁਰੂ ਜੀ ਦੀ ਅੰਸ਼ ਹਾਂ, ਸਾਡੀ ਆਤਮਾ ਵਾਹਿਗੁਰੂ ਜੀ ਦੀ ਪੂਰਨ ਸ਼ਕਤੀ ਦਾ ਛੋਟੇ ਤੋਂ ਛੋਟਾ ਇੱਕ ਹਿੱਸਾ ਹੈ, ਭਾਵੇਂ ਕਿਣਕਾਂ ਮਾਤਰ ਹੀ ਹੈ। ਦੁਨੀਆ ਦੇ ਸਾਰੇ ਫਿਲਾਸਫਰ ਇਹ ਮੰਨਦੇ ਹਨ ਕਿ ਅਸੀਂ ਪੂਰਨ ਮਹਾਨ ਸ਼ਕਤੀ ਦਾ ਹੀ ਅੰਗ ਹਾਂ, ਪਰ ਅਸੀਂ ਭੁੱਲੀ ਪੈ ਕੇ ਆਪਣੇ ਆਪਣੇ ਅਸਲੀ ਨੂੰ ਭੁੱਲ ਬੈਠੇ ਹਾਂ ਅਤੇ ਗੰਦੇ ਹੋ ਰਹੇ ਹਾਂ। ਜੇ ਆਪਣੇ ਅਸਲੇ ਨਾਲ ਲੱਗੇ ਰਹਿੰਦੇ ਤਦ ਉਸਦੀ ਪੂਰਨ ਸ਼ਕਤੀ ਹਰ ਘੜੀ ਸਾਡੇ ਅੰਦਰ ਆਉਂਦੀ ਰਹਿੰਦੀ ਅਤੇ ਤਾਜ਼ਗੀ ਬਖਸ਼ਦੀ ਰਹਿੰਦੀ। ਕਿਉਂਕਿ ਅਸੀਂ ਅਸਲ ਨਾਲੋਂ ਵਿਛੜ ਗਏ, ਇਸ ਲਈ ਗੰਦੇ ਹੋ ਗਏ। ਤੁਸੀਂ ਹੀ ਦੱਸੋ, ਬਿਜਲੀ ਪਾਵਰ ਹਾਊਸ ਵਿੱਚ ਪੈਦਾ ਕਰਦੇ ਹੋ, ਪਾਵਰ ਹਾਊਸ ਸ਼ਕਤੀ ਦਾ ਕੇਂਦਰ ਹੈ, ਉਸ ਤੋਂ ਬਿਜਲੀ ਲੈ ਕੇ ਤਾਰਾਂ ਰਾਹੀਂ ਦੂਰ ਨੇੜੇ ਕਿੱਥੇ ਤੱਕ ਪਹੁੰਚਾਉਂਦੇ ਹੋ? ਜਦੋਂ ਤੱਕ ਪਾਵਰ ਹਾਊਸ ਨਾਲ ਤਾਰਾਂ ਰਾਹੀਂ ਕੁਨੈਕਸ਼ਨ ਨਾ ਹੋਵੇ, ਚਾਨਣਾ ਨਹੀਂ ਹੁੰਦਾ। ਘਰ ਦੇ ਵਿੱਚ ਸੋਹਣੇ ਸੋਹਣੇ ਫਾਨੂਸ, ਹਰ ਤਰ੍ਹਾਂ ਦੇ ਲਾਟੂ ਲਗਾਵੋ, ਜੇ ਸਵਿੱਚ ਆਨ ਨਹੀਂ, ਭਾਵ ਪਾਵਰ ਹਾਊਸ ਨਾਲ ਕੁਨੈਕਸ਼ਨ ਨਹੀਂ ਤਾਂ ਰੋਸ਼ਨੀ ਨਹੀਂ, ਅਤੇ ਉਹਨਾਂ ਸੋਹਣੇ ਫਾਨੂਸਾਂ ਦੀ ਕੋਈ ਕੀਮਤ ਨਹੀਂ, ਨਿਕੰਮੇ ਹਨ। ਆਪ ਨੂੰ ਮੈਂ ਕੀ ਪਰਮਾਰਥ ਦੱਸਾਂ? ਤੁਸੀਂ ਆਪਣੀ ਲਾਈਨ ਰਾਹੀਂ ਪਰਮਾਰਥ ਨੂੰ ਵਿਚਾਰੋ। ਪਾਵਰ ਹਾਊਸ ਨਾਲ ਮੇਲ ਜਾਂ ਕੁਨੈਕਸ਼ਨ ਹੈ ਤਾਂ ਤੁਹਾਡੇ ਘਰ ਦੇ ਲਾਟੂ ਵਿੱਚ ਜੀਵਨ ਹੈ, ਪ੍ਰਕਾਸ਼ ਹੈ। ਕਨੈਕਸ਼ਨ ਕੱਟ ਹੋ ਜਾਏ ਤਾਂ ਨਿਰਜਿੰਦ ਕੱਚ ਦਾ ਢਾਂਚਾ ਹੈ। ਇਸੇ ਤਰ੍ਹਾਂ ਜੇ ਅਸੀਂ ਵਾਹਿਗੁਰੂ ਨਾਲ ਜੁੜੇ ਰਹੀਏ ਤਾਂ ਅਸੀਂ ਜੀਵਤ ਹਾਂ, ਅਤੇ ਵਿਛੜ ਜਾਈਏ ਤਾਂ ਮੁਰਦਾ। ਬਿਜਲੀ ਵਿੱਚ ਤਾਰ ਰਾਹੀਂ ਕੁਨੈਕਸ਼ਨ ਹੈ, ਪਰਮਾਰਥ ਵਿੱਚ ਨਾਮ ਸਿਮਰਨ ਦੁਆਰਾ ਅਸੀਂ ਵਾਹਿਗੁਰੂ ਨਾਲ ਜੁੜਦੇ ਹਾਂ। ਭਾਈ ਸਾਹਿਬ ਨੇ ਉਪਦੇਸ਼ ਦਿੰਦਿਆਂ ਫਿਰ ਫਰਮਾਇਆ, ਦੇਖੋ ਜਿਸ ਸਰੋਤ ਦਾ ਆਪਣੇ ਕੇਂਦਰੀ ਚਸ਼ਮੇ ਨਾਲ ਤਾਲਕ ਹੈ, ਉਹ ਸਰੋਤ ਹਜ਼ਾਰਾਂ ਗੈਲਨ ਪਾਣੀ ਰੋਜ਼ ਦਾਨ ਕਰਦਾ ਹੈ। ਆਦਮੀ, ਪਸ਼ੂ, ਪੰਛੀ ਹਜ਼ਾਰਾਂ ਲਾਭ ਉਠਾਉਂਦੇ ਹਨ। ਕਿਸੇ ਭੁਚਾਲ ਜਾਂ ਕਿਸੇ ਹੋਰ ਕਾਰਨ ਸਰੋਤ ਦਾ ਕੁਨੈਕਸ਼ਨ ਕੇਂਦਰੀ ਚਸ਼ਮੇ ਨਾਲੋਂ ਟੁੱਟ ਜਾਏ ਤਾਂ ਉਹ ਸਰੋਤ ਚੁੱਲ੍ਹਾ ਬਣ ਜਾਂਦਾ ਹੈ ਅਤੇ ਸੁੱਕ ਜਾਂਦਾ ਹੈ। ਨਿਰੋਲ ਸਿੱਖੀ ਇਹੋ ਹੈ, ਆਪਣੇ ਕੇਂਦਰੀ ਚਸ਼ਮੇ ਨਾਲ ਜੁੜੇ ਰਹਿਣ, ਹਰ ਘੜੀ ਹਰ ਛਿੰਨ ਆਪਣੇ ਪਿਆਰੇ ਗੁਰੂ ਦੇ ਨਾਲ ਨਾਮ ਰਾਹੀਂ ਜੁੜੇ ਰਹੋ, ਫਿਰ ਤਰੋ ਤਾਜ਼ਾ ਰਹੋਗੇ, ਆਪ ਸੁਖੀ ਹੋਵੋਗੇ, ਹੋਰਨਾਂ ਨੂੰ ਸੁੱਖ ਪ੍ਰਦਾਨ ਕਰਨ ਦੇ ਸਮਰੱਥ ਹੋਵੋਗੇ। ਭਾਈ ਸਾਹਿਬ ਨੇ ਲਗਭਗ 2 ਘੰਟੇ ਉਪਦੇਸ਼ ਕੀਤਾ। ਉਹਨਾਂ ਦੇ ਉਪਦੇਸ਼ ਦਾ ਇਹ ਅਸਰ ਹੋਇਆ ਕਿ ਦਾਮੋਦਰ ਸਿੰਘ ਨੇ ਸਤਿਕਾਰ ਵਿੱਚ ਸੀਸ ਨਿਵਾਇਆ, ਭੁੱਲਾਂ ਬਖਸ਼ਵਾਈਆਂ ਅਤੇ ਨਾਮ ਦੇ ਲੜ ਲੱਗੇ। ਪਹਿਲੀ ਮਿਲਣੀ ਵਿੱਚ ਹੀ ਉਹਨਾਂ ਦੀਆਂ ਅੱਖਾਂ ਖੁੱਲ੍ਹ ਗਈਆਂ, ਉਹਨਾਂ ਦਾ ਜੀਵਨ ਪਲਟ ਗਿਆ। ਇਸ ਦੇ ਪਿੱਛੋਂ ਆਪ ਭਾਈ ਸਾਹਿਬ ਜੀ ਦੇ ਬਹੁਤ ਨਿਕਟਵਰਤੀ ਹੋਏ। ਆਪ ਜੀ ਨੇ ਕਈ ਵਾਰੀ ਭਾਈ ਸਾਹਿਬ ਨੂੰ ਬਾਰਾਮੂਲੇ, ਮਹੋਰੇ, ਗੁਲਮਰਗ ਸਦਿਆ, ਜਿੱਥੇ ਕਿ ਆਪ ਮੁਲਾਜ਼ਮ ਸਨ, ਅਤੇ ਸੇਵਾ ਕੀਤੀ। ਆਪ ਆਪਣਾ ਜੀਵਨ ਸਵਾਰ ਕੇ ਤੁਰ ਦਰਗਾਹੇ ਅਪੜ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ